ਵਿਚਾਰ ਕੇ ਸਾਨੂੰ ਬੋਲ ਕੇ ਦੱਸ ਸਮਝਾ ਇਹ ਗੱਲ ਇਹ ਗੱਲਾਂ ਸਾਡੀਆਂ ਜਿਹੜੇ ਸਵਾਲ ਨੇ ਇਹਨਾਂ ਦਾ ਜਵਾਬ ਸਾਨੂੰ ਦੇ।
ਸ਼ਬਦ ਭਾਖਤ ਸਸੀ ਜੋਤ ਅਪਾਰਾ
ਜਵਾਬ ਆ ਗਿਆ ਜਿਹੜਾ ਚੰਦਰਮਾ ਉਹਦੇ ਚ ਅਪਾਰ ਜੋਤ ਜਾਂ ਹੁੰਦੀ ਹੈ ਨਾ ਅਪਾਰ ਜੋਤ ਅਪਾਰ ਗਿਆਨ ਤਾਂ ਉਹਦਾ ਉਹ ਹਵਾ ਘਰ ਹੁੰਦਾ ਗਿਆਨ ਕਾ ਬੰਦਾ ਬਰ ਹੈ ਜਦ ਮਨ ਟਿਕ ਜਾਂਦਾ ਹੈ ਸ਼ਾਂਤ ਹੋਏ ਮੇਰਾ ਮਨ ਟਿਕਦਾ ਹੀ ਨਹੀਂ ਪਾਣੀ ਦੇ ਥੱਲੇ ਤੁਸੀਂ ਥੋੜ੍ਹੀ 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 ਅੱਗ ਜਾਲਦੇ ਰਹੋ ਨਾ ਵੀ ਜਾਓ ਜੇ ਪਾਣੀ ਚ ਗਰਮੀ ਵੱਧਦੀ ਰਹੂਗੀ ਚਾਹੇ ਉੱਤੋਂ ਚਾਹੇ ਥੱਲੇ ਪਾਣੀ ਦੇ ਵਿੱਚ ਸਰਕੂਲੇਸ਼ਨ ਚੱਲਦਾ ਰਹੂਗਾ ਥੱਲੇ ਅੱਗ ਜਾਲੋ ਗਰਮ ਪਾਣੀ ਉੱਤੇ ਨੂੰ ਪਾਇਆ ਜਾਂਦਾ ਠੰਡਾ ਥੱਲੇ ਨੂੰ ਹੋ ਜਾਂਦਾ ਉੱਤੋਂ ਉਹਨੂੰ ਜਾਲੋ ਤਾਂ ਵੀ ਥੋੜੀ ਦੇਰ ਥੋੜੀ ਦੂਰ ਤੱਕ ਸਰਕੂਲੇਸ਼ਨ ਚੱਲਦਾ ਬੰਦ ਕਾਹਦਾ ਹੁੰਦਾ ਸਰਕੂਲੇਸ਼ਨ ਪਾਣੀ ਵਿੱਚ ਬਰਫ ਬਣੇ ਤੇ ਬੰਦ ਹੋਏ 4 ਡਿਗਰੀ ਤੇ ਆ ਕੇ ਸਰਕੂਲੇਸ਼ਨ ਬੰਦ ਹੋ ਜਾਂਦਾ ਫਿਰ ਪਾਣੀ ਫੈਲਣ ਲੱਗ ਜਾਂਦਾ ਪਹਿਲਾਂ ਪਾਣੀ ਫੈਲਦਾ ਫਿਰ ਪਾਣੀ ਸੁੱਕੜਦਾ 4 ਡਿਗਰੀ ਤੱਕ 4 ਡਿਗਰੀ ਤੋਂ ਬਾਅਦ ਫਿਰ ਫੈਲਦਾ ਜਿਹੜੇ ਭਾਂਡਿਆਂ 'ਚ ਬਰਫ਼ ਜਮਾਈ ਜਾਂਦੀ ਹੈ ਨਾ ਉਹ ਭਾਂਡੇ ਥੋੜ੍ਹੇ ਜਿਹੇ ਖਾਲੀ ਰੱਖੀਦੇ ਨੇ ਪਾਣੀ ਤੋਂ ਜੇ ਪਾਣੀ ਭਰ ਕੇ ਤੁਸੀਂ ਬੋਤਲ ਰੱਖਦੇ ਹੋ ਫਰਿੱਜ ਦੇ ਵਿੱਚ ਬੋਤਲ ਪੜ ਦੂੰਗਾ ਤੂੰ ਬਰਫ਼ ਨੇ ਫੈਲਣਾ ਫੈਲਣਾ ਫੈਲ ਕੇ ਫੜ ਲੈਣਾ ਚਲੋ ਉਹ ਤਾਂ ਅਲੱਗ ਗੱਲ ਹੈ ਸਾਇੰਸ ਦੀ ਗੱਲ ਹੈ ਜਦੋਂ ਬਰਫ਼ ਬਣ ਜਾਂਦੀ ਹੈ ਫਿਰ ਪਾਣੀ ਦਾ ਸਰਕੂਲੇਸ਼ਨ ਬੰਦ ਹੋ ਜਾਂਦਾ ਇਹਨਾਂ ਮਨ ਦੇ ਵਿੱਚ ਜਿਹੜੀਆਂ ਇੱਛਾਵਾਂ ਦਾ ਸਰਕੂਲੇਸ਼ਨ ਹੁੰਦਾ ਨਾ ਫੁਰਨਿਆਂ ਦਾ ਉਹ ਬੰਦ ਹੋ ਜਾਂਦਾ ਉਹ ਹੈਗਾ ਘਰ ਦਾ ਮਤਲਬ ਇਹ ਹੈ ਮਨ ਦੇ ਵਿੱਚ ਜਿਹੜੇ ਫੁਰਨੇ ਉੱਠੀ ਜਾਂਦੇ ਨੇ ਨਾ ਘੁੰਮਣ ਘੇਰੀ ਚੱਲਦੀ ਹੈ ਉਹ ਬੰਦ ਹੋ ਜਾਂਦਾ ਜਿਵੇਂ ਬਰਫ਼ ਦੇ ਵਿੱਚ ਬੰਦ ਹੋ ਜਾਂਦੀ ਸ਼ਬਦ ਭਾਖਤ ਸਸੀ ਜੋਤ ਅਪਾਰਾ ਸ਼ਬਦ ਹੈ ਉਪਦੇਸ਼ ਇਹ ਇੱਕ ਸ਼ਬਦ ਹੈ ਤੁਰਕੀ ਬਾਣੀ ਅਸਲ ਚ ਜਦੋਂ ਤੁਰਕੀ ਬਾਣੀ ਦਾ ਵਿਖਿਆਨ ਕਰਦਾ ਹੈ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ ਜਦੋਂ ਇਹ ਕੰਮ ਕਰਦਾ ਫਿਰ ਅਪਾਰ ਜੋਤ ਆਉਂਦੀ ਹੈ ਉਦੋਂ ਮਨ ਹਵਾਗਰ ਬਣਦਾ ਉਹ ਤੋਂ ਪਹਿਲਾਂ ਨਹੀਂ ਬਣਦਾ ਉਹ ਤੋਂ ਪਹਿਲਾਂ ਨਹੀਂ ਬਣਦਾ ਉਹ ਤੋਂ ਪਹਿਲਾਂ ਹਾਂ ਠੰਡਾ ਹੁੰਦਾ ਚਲਿਆ ਜਾਂਦਾ ਠੰਡਾ ਹੁੰਦਾ ਚਲਿਆ ਜਾਂਦਾ ਠੰਡਾ ਹੁੰਦਾ ਚਲਿਆ ਜਾਂਦਾ ਚਾਰ ਡਿਗਰੀ ਤੇ ਆ ਕੇ ਫਿਰ ਫੈਲਣ ਲੱਗ ਜਾਂਦਾ ਔਰ 4 ਡਿਗਰੀ ਤੇ ਜਾਂ ਫਿਰ ਥੱਲੇ ਨੂੰ ਜਾਂਦਾ ਫਿਰ ਜੋਦਾ ਹੋ ਜਾਂਦਾ ਭਰਿਆ ਪਹਿਲਾਂ ਤਾਂ ਠੰਡਾ ਹੁੰਦਾ ਸੁੱਕੜਦਾ ਮੁਕਤ ਦੁਆਰਾ ਸਮਕਰਾ ਪਹਿਲਾਂ ਮਨ ਇਕੱਠਾ ਹੁੰਦਾ ਜਾਂ ਮੁਕਤ ਦੁਆਰੇ ਪਾਰ ਹੋ ਜਾਂਦਾ ਫਿਰ ਫੈਲਣ ਲੱਗ ਜਾਂਦਾ ਫਿਰ ਤਾਂ ਸੱਚਖੰਡ ਦਾ ਵੀ ਜਾ ਕੇ ਜਿੱਥੇ ਮਰਜ਼ੀ ਸੈਰ ਕਰੇ ਜਾਂ ਸੈਰ ਕਰੂ ਮੈਂ ਸੁੱਕੜੂ ਫਿਰ ਤਾਂ ਫੈਲੂਗਾ ਸ਼ਬਦ ਭਾਖਤ ਆਹ ਜਿਹੜੀ ਗੁਰਬਾਣੀ ਜਦੋਂ ਭਾਖੀ ਹੈ ਨਾ ਬੋਲੀ ਹੈ ਜਦੋਂ ਨਾਮ ਦਾ ਵਿਖਿਆਨ ਕੀਤਾ ਨਾਨਕ ਨਾਮ ਵਿਖਾਣਾ ਜਿਨ੍ਹਾਂ ਨੇ ਨਾਮ ਦਾ ਵਿਖਿਆਨ ਕੀਤਾ ਜਿਨ੍ਹਾਂ ਨੇ ਹੁਕਮ ਦਾ ਵਿਖਿਆਨ ਕੀਤਾ ਉਹਨਾਂ ਦੀ ਇਹ ਅਵਸਥਾ ਬਣਦੀ ਉਸ ਉਹ ਅਵਸਥਾ ਦੇ ਵਿੱਚ ਜਾ ਕੇ ਸਾਰੀਆਂ ਗੱਲਾਂ ਪੂਰੀਆਂ ਹੁੰਦੀਆਂ ਨੇ ਜੋਗੀਆਂ ਨੂੰ ਇਹ ਦੱਸਦੇ ਨੇ ਭਾਈ ਉਹ ਤਾਂ ਇਹ ਅਵਸਥਾ ਭਗਤਾਂ ਦੀ ਅਵਸਥਾ ਭਗਤਾਂ ਦੀ ਅਵਸਥਾ ਉਹ ਤੋਂ ਪਹਿਲਾਂ ਹੋਰ ਕੋਈ ਨਹੀਂ ਕਰ ਸਕਦਾ ਜਿਨ੍ਹਾਂ ਨੇ ਬਾਣੀ ਰਚੀ ਹੈ ਸਾਰੇ ਭਗਤ ਨੇ ਸ਼ਬਦ ਭਾਖਤ ਦਾ ਮਤਲਬ ਹੈ ਇਸ ਸ਼ਬਦ ਨੂੰ ਭਾਖਣਾ ਚਾਹੇ ਕਵਿਤਾ ਜਨਾ ਕਹੇ ਐਕਸਪਲੇਨ ਕਰਨਾ ਇਹਨੂੰ ਇਹਦੀ ਸੋਝੀ ਹੋਊ ਤਾਂ ਐਕਸਪਲੇਨ ਕਰੂ ਇਹ ਤਾਂ ਸਾਡੇ ਤਿੰਨ ਗੁਰੂਆਂ ਦਾ ਸ਼ਬਦ ਹੈ ਜੀ ਇਹਦੇ ਵਿੱਚ ਪਰ ਸ਼ਬਦ ਭਾਖਿਆ ਉਹਨਾਂ ਨੇ ਵੀ, ਉਹਨਾਂ ਨੇ ਗੁਰਬਾਣੀ ਦਾ ਗਿਆਨ ਲੋਕਾਂ ਨੂੰ ਦਿੱਤਾ, ਸੋਝੀ ਦਿੱਤੀ ਹੈ, ਸੋਝੀ ਉਹਨਾਂ ਨੂੰ ਸੀ ਔਰ ਦਿੱਤੀ ਹੈ। ਕਵਿਤਾ ਚ ਨਹੀਂ ਭਾਖਿਆ, ਲੋੜ ਵੀ ਨਹੀਂ ਸੀ, ਦੋਵੇਂ ਮਹੱਲੇ ਦੀ ਥੋੜੀ ਉਹ ਬਣੀ, ਹੋਰ ਬਾਅਦ ਚ ਕੁਛ ਸਵਾਲ ਉਸ ਵੇਲੇ ਹੋਰ ਇਕੱਠੇ ਹੋ ਗਏ। ਸ਼ੰਕਵ ਨੌਵੇਂ ਬੰਦੇ ਚ ਉਹਦੇ ਜਵਾਬ ਦਿੱਤੇ ਗਏ, ਉਹਦੇ ਬਾਅਦ ਦਸਮ ਪਾਤਸ਼ਾਹ ਨੇ ਉਹ ਦਸਮ ਗ੍ਰੰਥ ਚ ਫਿਰ ਕੁਛ ਜਵਾਬ ਦਸਮ ਗ੍ਰੰਥ ਚ ਅੱਡ ਦੇ ਦਿੱਤੇ। ਉਹਦੀ ਭਾਸ਼ਾ ਵੀ ਹੋਰ ਹੈ, ਉਹ ਗੱਲ ਵੀ ਹੋਰ ਹੈ। ਉੱਥੇ ਮਾਤਾ ਪ੍ਰਧਾਨ ਹੈ, ਇੱਥੇ ਬਾਪ ਪ੍ਰਧਾਨ, ਇੱਥੇ ਕਰਤਾ ਪੁਰਖ ਹੈ, ਇੱਥੇ ਕਰਤਾ ਪੁਰਖ ਹੈ, ਇੱਥੇ ਪੁਰਖ ਪ੍ਰਧਾਨ ਹੈ। ਇਹ ਗ੍ਰੰਥ ਵਿੱਚ ਪੁਰਖ ਪ੍ਰਧਾਨ ਹੈ, ਉੱਥੇ ਮਾਤਾ ਪ੍ਰਧਾਨ, ਉੱਥੇ ਚੰਡੀ ਪ੍ਰਧਾਨ, ਉੱਥੇ ਵਿਵੇਕ, ਇੱਥੇ ਵਿਵੇਕ ਪ੍ਰਧਾਨ ਹੈ, ਉੱਥੇ ਵਿਵੇਕ ਬੁੱਧੀ ਪ੍ਰਧਾਨ ਹੈ। ਦਸ ਗ੍ਰੰਥ ਵਿੱਚ ਵਿਵੇਕ ਬੁੱਧੀ ਪ੍ਰਧਾਨ ਹੈ। ਵਿਵੇਕ ਪ੍ਰਾਪਤ ਕਰਕੇ ਵਿਵੇਕ ਬੁੱਧੀ ਨੂੰ ਕਿਵੇਂ ਵਰਤਣਾ, ਫਿਰ ਕੀ ਕਰਨਾ, ਉਹ ਦਸ ਗ੍ਰੰਥ ਵਿੱਚ ਸੰਸਾਰ ਵਾਸਤੇ। ਜੇ ਕਿਤੇ ਖਾਲਸੇ ਦੀ ਦਾਦਾ ਦਾਦੀ ਹੋ ਜਾਵੇ ਕਿਸੇ ਵੇਲੇ, ਇੰਨਾ ਜ਼ੋਰ ਹੋ ਜਾਵੇ, ਬਹੁਤ ਸਾਰੇ ਗੁਰਮੁਖ ਹੋ ਜਾਣ, ਫਿਰ ਉਹ ਕੀ ਕਰਨ ਸੰਸਾਰ ਵਾਸਤੇ। ਫਿਰ ਕੀ ਕਰਨ, ਉਹ ਦਸ ਗ੍ਰੰਥ ਵਿੱਚ ਹੋਰ ਇਹ ਵਿਦਿਆ। ਇਸੇ ਕਰਕੇ ਉੱਥੇ 24 ਅਵਤਾਰ ਆਏ ਨੇ। ਅਵਤਾਰਾਂ ਨੇ ਕੀ ਕੀਤਾ, ਉਹ ਜੇ 10 ਅਵਤਾਰ ਠੀਕ ਨੇ, 14 ਫਿਰ ਕੱਟਤੇ ਉਹਨਾਂ ਨੇ। ਉਹਨਾਂ ਨੇ ਸੰਸਾਰ ਨੂੰ ਸੱਚ ਨਾਲ ਜੋੜਿਆ, ਦਸਾਂ ਨੇ ਸੱਚ ਵਾਸਤੇ ਖਜ਼ਾਨੇ ਸਾਰੇ ਲਾਤੇ, ਸੱਚ ਵਾਸਤੇ ਸਾਰੀ ਤਾਕਤ ਝੋਕਤੀ, ਆਪਣੀ ਆਪਣੀ ਸਾਰੀ ਸ਼ਕਤੀਆਂ ਸੱਚ ਵਾਸਤੇ ਝੋਕਤੀ ਉਹਨਾਂ ਨੇ ਅਵਤਾਰਾਂ ਨੂੰ। ਇਸ ਕਰਕੇ ਖਾਲ ਗੁਰੂ ਘਰ ਨੇ ਵੀ ਆਪਣੀ ਸਾਰੀ ਸ਼ਕਤੀ ਸੱਚ ਵਾਸਤੇ ਚੌਕੀ ਹੋਈ ਸੀ। ਇਹ ਕੰਮ ਖਾਲਸੇ ਨੇ ਕਰਨਾ, ਰਾਜ ਨਹੀਂ ਕਰਨਾ, ਰਾਜ ਤਾਂ ਸੱਚ ਦਾ ਹੀ ਰਹੂ, ਇਹਦਾ ਫੌਜ ਰਹੂ, ਰਾਜ ਤਾਂ ਰਾਜਾ ਕਰਦਾ ਹੁੰਦਾ, ਰਾਜ ਤਾਂ ਪਰਮੇਸ਼ਰ ਦਾ, ਰਾਜ ਨਹੀਂ ਕਰਨਾ, ਰਾਜ ਤਾਂ ਕਰ ਰਿਹਾ ਉਹ, ਕੋਈ ਹਸਮਾਨ ਨਹੀਂ ਰਾਜਾ, ਇਹ ਆਪ ਰਾਜੇ ਬਣਦੇ ਨੇ, ਹਰਦੇ ਸ਼ਰੀਕ ਬਣਦੇ ਨੇ। ਫਿਰ ਸੱਚ ਦੇ ਚੱਟਾ ਵਰਦਾਰ ਹਾਂ ਅਸੀਂ, ਇਹ ਸੱਚ ਸਭ ਨਾਲ ਕਾ ਖਸਮ ਹੈ, ਅਸੀਂ ਰਾਜ ਨਹੀਂ ਕਰਨਾ, ਅਸੀਂ ਸੱਚ ਨੂੰ ਝੂਠਦੇ ਅੰਡਰ ਨਹੀਂ ਹੋਣਦੇ, ਝੂਠ ਹਾਵੀ ਨਾ ਹੋ ਜਾਵੇ ਸੰਸਾਰ ਤੇ, ਕਪਟ ਹਾਵੀ ਨਾ ਹੋ ਜਾਵੇ ਸੰਸਾਰ ਤੇ, ਧੱਕੇਸ਼ਾਹੀ ਹਾਵੀ ਨਾ ਹੋ ਜਾਵੇ ਸੰਸਾਰ ਤੇ, ਬੇਇਨਸਾਫੀ ਹਾਵੀ ਨਾ ਹੋ ਜਾਵੇ ਸੰਸਾਰ ਤੇ। ਆਹ ਲੜਾਈ ਲੜਨੀ ਆਪਣੇ ਵਾਸਤੇ ਨਹੀਂ ਲੜਨੀ, ਸੰਸਾਰ ਵਾਸਤੇ, ਤਾਂ ਕਿ ਸਾਰਿਆਂ ਦਾ ਜੀਵਨ ਸੁਧਰੇ, ਸਾਰਿਆਂ ਨੂੰ ਬੈਨੀਫਿਟ ਹੋਵੇ, ਸਾਰਿਆਂ ਦੀ ਜਿਹੜੀ ਜੂਨ ਆਈ ਹੋਈ ਸਫਲ ਹੋਵੇ। ਇਹ ਪਰਉਪਕਾਰ ਹੈ ਵੀ, ਇਹ ਵੀ ਪਰਉਪਕਾਰ ਹੈ, ਆਪਣਾ ਕਰ ਲਿਆ ਜਨ ਪਰਉਪਕਾਰੀ ਆਏ, ਫਿਰ ਇਹ ਰਾਜ ਨਹੀਂ, ਇਹ ਪਰਉਪਕਾਰ ਹੈ, ਪੁਰੋਹਿਤ ਹੈ, ਪੁਰੋਹਿਤ ਕਹਿੰਦੇ ਨੇ ਦੂਸਰੇ ਦਾ ਹਿੱਤ, ਪੁਰੋਹਿਤ ਪੰਡਿਤ ਨੂੰ ਵੀ ਤਾਂ ਹੀ ਕਹਿੰਦੇ ਦੂਸਰੇ ਦਾ ਹਿੱਤ ਕਰੇ, ਆਪਣਾ ਚਾਹੇ ਹਿੱਤ ਹੋਵੇ ਚਾਹੇ ਨਾ ਹੋਵੇ, ਆਪਣਾ ਹਿੱਤ ਹੋਵੇ ਨਾ ਹੋਵੇ ਦੂਸਰੇ ਦਾ ਹਿੱਤ ਹੋਵੇ, ਪਰੋਹਿਤ ਦੂਸਰੇ ਦਾ ਹਿੱਤ।
ਹਾਂ, ਸਸੀ ਘਰ ਸੂਰ ਵਸੈ ਮਿਟੇ
ਅੰਧਿਆਰ, ਜਦੋਂ ਸ਼ਬਦ ਉਚਾਰਨ ਕਰਦਾ ਹੈ, ਗੁਰਬਾਣੀ ਦਾ ਵਿਖਿਆਨ ਕਰਦਾ ਹੈ, ਤਾਂ ਕੀ ਹੁੰਦਾ, ਜਿੱਥੇ ਸਸੀ ਦਾ ਘਰ ਹੈ ਸੂਰਜ ਹੁੰਦਾ ਉੱਥੇ ਚੜਿਆ ਹੋਇਆ, ਬਿਨਾਂ ਤੁਰਕੀ ਬਾਣੀ ਦੇ ਕੰਮ ਹੋ ਨਹੀਂ ਸਕਦਾ, ਬੁਲਾਇਆ ਬੋਲਦਾ, ਫਿਰ ਇਹ ਬੁਲਾਉਣ ਵਾਲਾ ਸੂਰਜ ਹੈ, ਬੋਲਣ ਵਾਲਾ ਚੰਦਰ ਹੈ। ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਉੱਥੇ ਰਾਜਾ ਰਾਮ ਹੁੰਦਾ, ਰਾਜਾ ਰਾਮ ਸੂਰਜ ਹੈ, ਮੈਂ ਕੌਣ ਹੁੰਦਾ ਚੰਦਰਮਾ, ਇੱਥੇ ਚੰਦਰਮਾ ਜਿੰਨਾ ਚਿਰ ਖੜਾ ਸੀ ਆਕਾਸ਼ ਦੇ ਵਿੱਚ ਰਾਤ ਸੀ ਸਵੇਰ ਤੇ ਖੜਾ ਰਿਹਾ ਸੱਤ ਪੰਜ ਵਜੇ ਤੇ 7 ਵਜੇ ਸੂਰਜ ਨਿਕਲਿਆ ਜਿਉਂ ਜਿਉਂ ਚੜਦਾ ਰਿਹਾ ਸੂਰਜ ਉੱਤੇ ਨੂੰ ਆ ਰਿਹਾ ਚੰਦਰਮਾ ਦੀ ਲਾਈਟ ਫਿੱਕੀ ਪੈਂਦੀ ਚਲੀ ਗਈ ਸੂਰਜ ਦਿਖਣ ਆਇਆ ਚੰਦਰਮਾ ਦਿਖਣ ਤੇ ਹਟ ਗਿਆ ਸੂਰਜ ਦਿਖਣ ਲੱਗ ਗਿਆ ਚੰਦਰਮਾ ਦਿਖਣ ਤੇ ਹੀ ਹਟ ਗਿਆ ਚੰਦਰਮਾ ਹੋਇਆ ਨਾ ਹੋਇਆ ਬਰਾਬਰ ਹੈ ਜੇ ਸੂਰਜ ਹੋਵੇ ਸਸੀਕਾਰ ਸੂਰ ਬਸੇ ਜਿੱਥੇ ਚੰਦਰਮਾ ਚੜਿਆ ਸੀ ਜਿਹੜੇ ਆਕਾਸ਼ 'ਚ ਜਾਂ ਉੱਥੇ ਸੂਰਜ ਆ ਗਿਆ ਫਿਰ ਉਹ ਜਿਹੜੀ ਰਾਤ ਵਾਲੀ ਚੰਦਰਮੇ ਵਾਲੀ ਸ਼ਾਂਤੀ ਹੈ ਨਾ ਉਹ ਤਾਂ ਚੰਦਰਮੇ 'ਚ ਰਹਿ ਗਈ ਚੰਦਰਮੇ ਵਾਲੀ ਸ਼ਾਂਤੀ ਤੇ ਚੰਦਰਮੇ ਦੇ ਵਿੱਚ ਹੀ ਠੰਡ ਮਨ ਦੀ ਸ਼ਾਂਤੀ ਤਾਂ ਮਨ ਕੋਲੇ ਹੈ ਮਨ ਤਾਂ ਸ਼ਾਂਤ ਹੈ ਚੰਦਰਮਾ ਨਹੀਂ ਗਰਮ ਹੋਇਆ ਚੰਦਰਮਾ ਉਹ ਜਿਹਾ ਹੀ ਹੈ ਜਾਇਜਾ ਸੀਗਾ ਗਰਮੀ ਤਾਂ ਇੱਥੇ ਹੋਈ ਹੈ ਫਿਰ ਸੂਰਜ ਜਿਹਾ ਚੜ੍ਹਦਾ ਫਿਰ ਤਪਸ਼ ਲੱਗਦੀ ਹੈ ਸਭ ਨੂੰ ਤਪਦਾ ਨਾ ਸਭ ਕੁਛ ਤਪਾ ਦਿੰਦਾ ਸਭ ਕੁਛ ਸਭ ਝੂਠ ਦਾ ਨਾਸ ਕਰਦਾ ਫਿਰ ਜਿਹੜੇ ਕਹਿੰਦੇ ਨੇ ਸਾਰੀਆਂ ਮੱਤਾਂ ਦਾ ਆਦਰ ਕਰੋ ਫਿਰ ਆਦਰ ਕਿਵੇਂ ਹੋਜੂਗਾ ਸਾਰੇ ਧਰਮਾਂ ਦਾ ਫਿਰ ਕੀ ਹੁੰਦਾ ਸਗਲ ਮਤਾਂਕਤ ਕੇਵਲ ਹਰ ਰਾਮ ਚੰਦਰਮਾ ਦਾ ਚੰਦਰਮਾ ਨਹੀਂ ਦਿੰਦਾ ਉਹਦੇ ਤਾਰਿਆਂ ਦੀ ਕੀ ਹੈਸੀਅਤ ਹੀ ਜਾਣ ਬਾਕੀ ਮੱਤਾਂ ਦਾ ਮਨ ਕੀ ਮੱਤਾਂ ਦਾ ਤਾਰੇ ਨੇ ਸਾਰੇ ਜੇ ਚੰਦਰਮਾ 10,000 ਵੀ ਹੋਵੇ 50,000 ਵੀ ਹੋਵੇ ਆਕਾਸ਼ ਤਾਂ ਨਹੀਂ ਦਿਖਣਾ ਚੰਦਰਮਾ ਨਾਲ ਬੜੇ ਬੜੇ ਤਾਰੇ ਨੇ ਕਈ ਚੰਦਰਮਾ ਨਾਲ ਜ਼ਿਆਦਾ ਉਹ ਦੂਰ ਕਰਕੇ ਛੋਟੇ ਦਿੰਦੇ ਨੇ ਸਾਨੂੰ ਕਈ ਤਾਰਿਆਂ ਦੀ ਲਾਈਟ ਚੰਦਰਮਾ ਨਾਲ ਬਹੁਤ ਜ਼ਿਆਦਾ ਦੂਰ ਕਰਕੇ ਛੋਟੇ ਲੱਗਦੇ ਨੇ ਜੇ ਸੂਰ ਚੜ੍ਹਦਾ ਕੋਈ ਤਾਰਾ ਦਿਖਦਾ ਜਦ ਬ੍ਰਹਮ ਗਿਆਨ ਪ੍ਰਗਟ ਹੁੰਦਾ ਸੱਚ ਪ੍ਰਗਟ ਹੁੰਦਾ ਝੂਠੀਆਂ ਮੱਤਾਂ ਸਾਰੀਆਂ ਖਤਮ ਹੋ ਜਾਂਦੀਆਂ ਸਸੀਕਾਰ ਸੂਰ ਮਿਟੇ ਵਸੇ
ਮਿਟਿਆ
ਸਾਰਿਆਂ ਦਾ ਧਿਆਰਾ ਮਿਟ ਜਾਂਦਾ ਸਾਰਿਆਂ ਦੇ ਭੁਲੇਖੇ ਦੂਰ ਹੋ ਜਾਂਦੇ ਨੇ ਔਰ ਜਿਹੜੇ ਭੁਲੇਖੇ ਪਾਉਣ ਵਾਲੀਆਂ ਮੱਤਾਂ ਨੇ ਸਾਰੇ ਚੁੱਪ ਕਰ ਜਾਂਦੇ ਨੇ ਭੁਲੇਖੇ ਦੂਰ ਹੋ ਜਾਂਦੇ ਨੇ ਸਾਰੇ ਗੁਰਬਾਣੀ ਭੁਲੇਖੇ ਹੀ ਦੂਰ ਕਰਦੀ ਹੈ ਹੋਰ ਕੀ ਕਰਦੀ ਹੈ ਜਾਣਾ ਕਿ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈਏ ਮਾਣ ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀਜੇ ਦਾਨ ਦਾਨ ਕਰ ਆਖੇ ਆਖੇ ਰਾਹ ਇਹੋ ਹੋਰ ਗੱਲਾਂ ਸ਼ੈਤਾਨ ਬਾਕੀਆਂ ਨੂੰ ਸ਼ੈਤਾਨ ਕਹਿਤਾ ਸਾਰਿਆਂ ਨੂੰ ਜੇ ਜੋਗੀ ਸੁਪਤੀ ਲਾਉਂਦੇ ਨੇ ਉੱਥੇ ਅਕਲ ਦੀ ਕਿਹੜੀ ਲੋੜ ਹੈ ਦੱਸੋ ਉਹ ਕਹਿੰਦੇ ਅਕਲ ਤਾਂ ਡਿੱਕਾ ਪੈਦਾ ਕਰਦੀ ਹੈ ਅਕਲ ਤਾਂ ਉੱਥੇ ਡਿੱਕਾ ਪੈਦਾ ਕਰਦੀ ਹੈ ਸੁਪਤੀ ਲਾਉਣ ਚ ਇਸ ਕਰਕੇ ਜੋਗੀ ਬੇਅਕਲ ਕਰਦੇ ਨੇ ਉਹ ਧੂਤ ਕੌਣ ਹੁੰਦੇ ਬੇਅਕਲ ਬਹੁਤੇ ਨਸ਼ੇ ਖਾ ਕੇ ਅਕਲ ਨੂੰ ਜਿੰਦਾ ਲਾ ਦੇਣ ਉਹ ਧੂਤ ਹੋ ਜਾਣ ਉਹ ਤਰੀਕਾ ਨਹੀਂ ਅਕਲ ਜਦ ਪੂਰੀ ਹੁੰਦੀ ਹੈ ਨਾ ਸਾਡੇ ਕੋਲ ਪ੍ਰਚੰਡ ਜਦ ਅਕਲ ਪ੍ਰਚੰਡ ਹੁੰਦੀ ਹੈ ਜਿਹੜੀ ਪਹਿਲੀ ਸੋਝੀ ਹੁੰਦੀ ਹੈ ਨਾ ਰਾਤ ਵਾਲਾ ਦੀਦਾ ਹੁੰਦਾ ਕੁਛ ਉਹ ਨਹੀਂ ਦੀਦਾ ਫਿਰ ਉਹ ਜਿਹੜੀ ਸੁੱਤ ਕੀ ਨਾ ਸੁਧਰ ਰਹੀ ਬੁੱਧ ਕੀ ਨਾ ਬੁੱਧ ਕਹਿੰਦੇ ਦਸਮ ਪਾਤਸ਼ਾਹ ਇਹ ਨਹੀਂ ਹੈਗਾ ਵੀ ਸੁੱਧ ਬੁੱਧ ਖੋ ਲੈਂਦੇ ਨੇ ਬੇਅਕਲ ਹੋ ਜਾਂਦੇ ਨੇ ਬੇਅਕਲੀ ਵਾਲੀ ਸੁੱਧ ਨਹੀਂ ਰਹੀ ਬੇਅਕਲੀ ਵਾਲੀ ਬੁੱਧ ਨਹੀਂ ਰਹੀ ਜਿਹੜੇ ਬੇਅਕਲੀ ਚ ਦੀਆਂ ਗੱਲਾਂ ਸੀਗੀਆਂ ਉਹ ਨਹੀਂ ਰਹੀਆਂ ਹੁਣ ਬੇਅਕਲੀ ਵਾਲਾ ਗਿਆਨ ਨਹੀਂ ਕਰ ਰਿਹਾ ਕਥਾਵਾਂ ਨਹੀਂ ਸੁਣਾ ਰਿਹਾ ਹੁਣ ਉਹ ਤੇ ਆਪੇ ਨਹੀਂ ਵਿਸ਼ਵਾਸ ਕਰਦਾ ਵੀ ਇਹ ਗੱਲਾਂ ਨੇ ਗਲਤ ਨੇ ਉਹਦੀ ਸੁੱਧ ਸੀ ਨਾ ਪਹਿਲੀ ਵਾਰ ਬੁੱਧ ਸੀ ਉਹ ਖਤਮ ਹੋ ਗਈ ਪਹਿਲੀ ਗਰੂਪ ਗੁਜਾਤ ਕੁਲੱਖਣੀ ਛੱਡ ਦਿੱਤੀ ਇਹਨਾਂ ਨੇ ਇਹਦਾ ਅਰਥ ਲਾ ਲਿਆ ਸੁੱਧ ਕਿਨਾ ਸੁੱਧ ਬੁੱਧ ਕਿਨਾ ਬੁੱਧ ਰਹੀ ਵੀ ਪਾਗਲ ਹੋ ਗਿਆ ਧਤੂਰਾ ਖਾ ਗਿਆ ਹੋ ਜਾਓ ਫਿਰ ਪਾਗਲ ਜੋ ਘੱਟ ਚੰਦਰਮੇ ਦੀ ਰੋਸ਼ਨੀ ਚ ਜੋ ਸੀ ਨਾ ਗੱਲ ਚੰਦਰਮੇ ਦੀ ਰੋਸ਼ਨੀ ਵਿੱਚ ਕੋਈ ਵੀ ਰੰਗ ਸਹੀ ਰੰਗ ਨਹੀਂ ਦਿੰਦਾ ਤੁਹਾਨੂੰ ਦੇਖ ਲਿਓ ਚੰਦਰਮੇ ਦੀ ਰੋਸ਼ਨੀ ਚ ਜਿਹੜਾ ਰੰਗ ਹੋਊ ਸਹੀ ਨਹੀਂ ਦਿੰਦਾ ਰਾਤ ਨੂੰ ਸੂਰਜ ਦੀ ਰੋਸ਼ਨੀ ਚ ਰੰਗ ਸਹੀ ਦੇ ਫਿਰ ਸੱਚ ਨਹੀਂ ਦਿਦਾ, ਜੇ ਰੰਗ ਸਹੀ ਨਹੀਂ ਦਿਦਾ ਸੱਚ ਵੀ ਨਹੀਂ ਦਿਦਾ। ਰੰਗ ਕੁਝ ਹੋਰ ਹੈ, ਦੇਹ ਕੁਝ ਹੋਰ ਹੈ, ਸੱਚ ਕੁਝ ਹੋਰ ਹੈ, ਤੁਸੀਂ ਤੁਹਾਨੂੰ ਦਿਖਦਾ ਕੁਝ ਹੋਰ ਹੈ ਉੱਥੇ, ਸੱਚ ਕੁਝ ਹੋਰ ਹੈ, ਦਿਸਦਾ ਕੁਝ ਹੋਰ ਹੈ। ਚੰਦਰਮੇ ਦੀ ਲਾਈਟ ਦੇ ਵਿੱਚ ਉਹ ਜਾਂ ਲਾਈਟ ਨਹੀਂ ਰਹੀ, ਉਹ ਰੰਗ ਵੀ ਨਹੀਂ ਰਿਹਾ, ਉਹ ਸੋਝੀ ਵੀ ਨਹੀਂ ਰਹੀ, ਉਹ ਭੁਲੇਖਾ ਵੀ ਨਹੀਂ ਰਿਹਾ, ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ।
ਸੁੱਖ ਦੁੱਖ ਸਮਕਰ ਨਾਮ ਆਧਾਰ,
ਉਸ ਵਾਸਤੇ ਕੀ ਹੈ, ਸਰੀਰਕ ਸੁੱਖ ਦੁੱਖ ਦਾ ਕੋਈ, ਇਹਨੂੰ ਵੀ ਸੁੱਧ ਕੀ ਸੁੱਧ, ਬੁੱਧ ਕੀ ਬੁੱਧ ਕਹਿ ਸਕਦੇ, ਸੁੱਖ ਦੁੱਖ ਬਰਾਬਰ ਹੈ। ਸੰਸਾਰੀ ਸੁੱਖ ਦੁੱਖ ਦੀ ਚਿੰਤਾ ਨਹੀਂ, ਕਿਉਂ ਨਹੀਂ, ਉਹ ਤਾਂ ਦੁੱਖਦਾਰੂ ਹੈ। ਜੇ ਦੁੱਖ ਨਹੀਂ ਹੈ ਤਾਂ ਦੀਵਾ ਬੁੱਝ ਜਾਣਾ, ਦੁੱਖ ਤੇਲ ਹੈ, ਦੁੱਖ ਵਿੱਚ ਪਾਇਆ ਤੇਲ, ਉਹਦਾ ਨਾਮ ਦਾ ਦੀਵਾ ਅੰਦਰ ਜਲਦਾ, ਦੁੱਖ ਕਰਕੇ ਜਲਦਾ। ਜੇ ਤੇਲ ਖਤਮ ਹੋ ਜਾਏ ਦੀਵਾ ਬੁੱਝ ਨਹੀਂ ਜਾਂਦਾ, ਦੁੱਖ ਤਾਂ ਮੰਗਦਾ ਹੈ, ਦੁੱਖ ਖਾਧਾ ਤਾਂ ਬੰਬੇ ਲੈਂਦਾ, ਦੁੱਖ ਵਾਸਤੇ ਹੀ ਬੰਬੇ ਲੈਂਦਾ, ਦੀਵਾ ਜਲਦਾ ਰਹੇ। ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ, ਜੇ ਤੇਲ ਮੁੱਕਿਆ ਦੀਵਾ ਜਲੂਗਾ, ਉਹ ਦੀਵਾ ਬੁਝਾਉਣਾ ਉਹਨੇ ਸੁੱਖ ਮੰਗ ਕੇ, ਦੀਵਾ ਬੁੱਝ ਜਾਂਦਾ ਜਿਹੜੇ ਸੁੱਖ ਮੰਗਦੇ ਨੇ। ਦੁਨਿਆਵੀ ਸੋਚ ਨਹੀਂ ਹੈ, ਇਹ ਸੋਚ ਹੋ ਰਹੇ ਹੈ, ਤਾਂ ਹੀ ਤਾਂ ਪਾਗਲ ਕਹਿੰਦੇ ਨੇ ਭਗਤਾਂ ਨੂੰ ਲੋਕ, ਇਹਦਾ ਅੱਡੀਆਂ ਚੱਕ ਕੇ ਫਾਹ ਲੈਂਦੇ ਨੇ, ਇਹ ਅੱਡੀਆਂ ਚੱਕ ਕੇ ਫਾਹ ਲੈਣ ਵਾਲੇ ਨੇ ਭਗਤ ਸਾਰੇ ਹੀ। ਦਸਮ ਪਾਤਸ਼ਾਹ ਕੀ ਕਹਿ ਰਹੇ, ਠੀਕ ਕਰ ਫੋਰ ਨਦੀ ਸਰ, ਜਾਣ ਬੁੱਝ ਕੇ ਆਪਣੇ ਸਰੀਰ ਨੂੰ ਵੀ ਠੀਕ ਕਰਾ, ਰੰਗ ਜਾਂਦੇ ਸਰ ਭੰਨੇ ਜਾਣ ਬੁੱਝ ਕੇ। ਜਾਣ ਬੁੱਝ ਕੇ ਕਿਹਾ ਵੀ ਜਾਓ ਕਹਿ ਦੋ ਸਾਡਾ ਗੁਰੂ ਹੈ ਅਨੰਦਪੁਰ ਸਾਹਿਬ ਬੈਠਾ, ਉਹਨੂੰ ਬਣਾ ਲਓ ਮੁਸਲਮਾਨ, ਅਸੀਂ ਸਾਰੇ ਬਣ ਜਾਂਗੇ, ਪੱਕਾ ਹੀ ਲਿਆ, ਹੋਰ ਕੀ ਕੀਤਾ। ਇੱਕ ਬਾਦਸ਼ਾਹ ਨੂੰ ਚੈਲੰਜ ਕਰ ਦੇਵੇ ਕੋਈ ਔਰੰਗਜ਼ੇਬ ਵਰਗੇ ਨੂੰ, ਫੇਟੀਆਂ ਚੱਕ ਕੇ ਫਾਹ ਲੈਣ ਵਾਲੀ ਉਹ ਗੱਲ, ਉਹ ਦੀਵਾ ਬੁੱਝ ਜਾਂਦਾ ਜੇ ਨਾ ਲੈਂਦੇ, ਉਹਨੂੰ ਤੇਲ ਚਾਹੀਦਾ ਸੀਗਾ, ਹੋ ਲੋੜ ਇਸ ਹੋ ਆਪਣਾ, ਤੂੰ ਲਾਉਣਿਆ ਗਿਆ ਉਹਨੂੰ ਸਰੀਰ ਚ ਅਗਿਆਲ ਚਾਹੀਦਾ ਸੀ, ਉਹਨੂੰ ਆਪਣਾ ਸਹੁ ਚਾਹੀਦਾ ਸੀ, ਹੁਣ ਕੌਣ ਇਹਨੂੰ ਕੌਣ ਜਾਣੇ ਗੱਲਾਂ ਨੂੰ ਕੌਣ ਬੁੱਝੇ, ਉਹ ਤਾਂ ਆਪਣਾ ਤੇਲ ਮਾਰਿਆ ਦੀਵੇ ਚ, ਹੋਰ ਤੇਲ ਦਾ ਇੰਨਾ ਦੀਵਾ ਭਰਿਆ, ਦੀਵਾ ਬੁਝਣਾ ਹੀ ਨਹੀਂ ਹੈ, ਇੰਨਾ ਤੇਲ ਪੈ ਗਿਆ ਕਿ ਦੀਵਾ ਬੁਝਣਾ ਹੀ ਨਹੀਂ ਇਹ। ਸੰਸਾਰੀ ਗੱਲ ਹੈ ਇਹ, ਸੰਸਾਰੀ ਅਗਲੇ ਨੂੰ ਮੰਨੂ ਠੀਕ, ਘਰਦੇ ਕਿਵੇਂ ਮੰਨ ਲੈਂਦੇ ਜਿਹੜੇ ਸੰਸਾਰੀ ਦੀ, ਜਿਹੜੇ ਸੰਸਾਰੀ ਘਰਦੇ ਹੁੰਦੇ ਨੇ ਉਹ ਕਿਉਂ ਨਹੀਂ ਨਾਲ ਚੱਲਦੇ, ਤਾਂ ਹੀ ਨਹੀਂ ਚੱਲਦੇ ਸੰਸਾਰ ਦੇ ਨਾਲ, ਇਹਦਾ ਕੋਈ ਮੇਲ ਹੀ ਨਹੀਂ ਹੈ, ਸੰਸਾਰ ਦਾ ਜਮ ਨਾਲ ਮੇਲ ਹੈ, ਸੰਸਾਰ ਦਾ ਮੇਲ ਜਮ ਨਾਲ ਹੈ, ਇਹਦਾ ਜਮ ਨਾਲ ਮੇਲ ਨਹੀਂ, ਚੁੱਕਾ ਜਮ ਸਿਉ ਮੇਲ, ਅਸੀਂ ਹੁਣ ਇਹਨੇ ਜਮ ਜਿੱਤਣਾ, ਸੰਸਾਰ ਨੇ ਜਮ ਤਾਂ ਜਿੱਤਣਾ ਨਹੀਂ, ਨਾ ਸੰਸਾਰ ਨੇ ਮਨ ਜਿੱਤਣਾ, ਨਾ ਜਮ ਜਿੱਤਣਾ, ਸੰਸਾਰ ਨੇ ਸੰਸਾਰ ਜਿੱਤਣਾ, ਇੱਕ ਦੂਏ ਨੂੰ ਜਿੱਤਣਾ, ਇੱਕ ਦੂਏ ਨੂੰ ਜਿੱਤਣਾ, ਮੈਂ ਇਹ ਤੋਂ ਬਾਹਰ ਨਿਕਲ, ਉਹ ਕਹਿੰਦਾ ਮੈਂ ਇਹ ਤੋਂ ਬਾਹਰ ਨਿਕਲ, ਇਹ ਧੱਕਮ ਧੱਕੀ ਦੇ ਵਿੱਚ ਲੰਘ ਜਾਂਦਾ, ਇੱਕ ਦੂਏ ਦੀਆਂ ਨਾਲ ਕੰਪੀਟੀਸ਼ਨ ਦੇ ਵਿੱਚ ਇੱਕ ਦੂਏ ਦੀਆਂ ਲੱਤਾਂ ਖਿੱਚਦੇ ਕੁਰਸੀਆਂ ਤੋਂ ਹੋਏ, ਇਵੇਂ ਲੰਘ ਜਾਂਦਾ, ਹੋਰ ਕੀ ਹੈ ਸੰਸਾਰ ਦੇ ਵਿੱਚ, ਸੰਸਾਰੀ ਵਡਿਆਈ ਦੀ ਲੜਾਈ ਹੈ, ਇਹਨਾਂ ਦੀ ਸੰਸਾਰੀ ਵਡਿਆਈ ਦੀ ਲੜਾਈ ਨਹੀਂ, ਦਰਗਾਹ ਚ ਜਿਹੜੀ ਵਡਿਆਈ ਪ੍ਰਮਾਣ ਹੁੰਦੀ ਹੈ ਉਹਦਾ ਉਹਦੇ ਵਾਸਤੇ ਹੈ, ਉਹਦਾ ਲੜਾਈ ਵੀ ਨਹੀਂ ਹੈ ਉਹਦੀ, ਉਪਰਾਲਾ ਹੈ ਆਪਣਾ ਉਦਮ ਹੈ ਉਹਦੇ ਵਾਸਤੇ, ਉਹਦੇ ਵਾਸਤੇ ਲੜਾਈ ਤਾਂ ਹੁੰਦੀ ਨਹੀਂ, ਉਦਮ ਹੁੰਦਾ, ਉਦਮ ਕਰਦੇ ਆ ਜੀ ਉਹਦੇ ਵਾ, ਇਹ ਉਦਮ ਕਰਦੇ ਨੇ, ਦੁਨੀਆਂ ਲੜਾਈ ਕਰਦੀ ਹੈ, ਇੱਥੇ ਨਹੀਂ ਲੜਾਈ ਹੈ, ਝਗੜਾ ਹਮਰਾ ਝਗੜਾ ਰਹਾ ਨਾ ਕਹੂ, ਝਗੜਾ ਨਹੀਂ ਹੈ ਇੱਥੇ, ਝਗੜਾ ਤਾਂ ਦੁਨੀਆਂ ਦੇ ਵਿੱਚ ਹੈ, ਝਗੜਾ ਤਾਂ ਵਿਦਵਾਨਾਂ ਦਾ, ਔਰੰਗਜ਼ੇਬ ਨੂੰ ਤਾਂ ਪਤਾ ਹੀ ਕੋਈ ਨਹੀਂ ਹੈਗਾ ਵੀ ਕੀ ਹੋ ਰਿਹਾ, ਔਰੰਗਜ਼ੇਬ ਨੂੰ ਕਿੱਥੇ ਸਮਝ ਆ ਵੀ ਕੀ ਹੋ ਰਿਹਾ, ਕੀ ਖੇਡ ਹੋ ਰਹੀ ਹੈ।
ਸੁਖ ਦੁੱਖ ਸਮ ਕਰ ਨਾਮ ਆਧਾਰ,
ਸੁਖ ਦੁੱਖ ਸਮ ਕਰ
ਨਾਮ ਆਧਾਰ,
ਨਾਮ ਆਧਾਰ, ਸੁਖ ਦੁੱਖ ਦੋਵੇਂ ਬਰਾਬਰ ਮੰਨ ਲੈ, ਨਾਮ ਨੂੰ ਆਧਾਰ ਮੰਨ ਲੈ, ਨਾਮ ਨਾਲ ਜੁੜਿਆ ਹੈ, ਸੰਸਾਰ ਨਾਲ ਨਹੀਂ ਜੁੜਿਆ ਹੋਇਆ, ਨਾਮ ਨਾਲ ਜੁੜਿਆ ਹੈ, ਹੁਕਮ ਨਾਲ ਜੁੜਿਆ ਹੈ ਭਾਣੇ ਚ। ਸੰਸਾਰ ਸਰੀਰ ਹੈ, ਆ ਜਿਹੜਾ ਪੰਜ ਤੱਤ ਦਾ ਸਰੀਰ ਹੈ ਸੰਸਾਰ ਹੈ, ਇਹਦੇ ਨਾਲੇ ਨਹੀਂ ਜੁੜਿਆ ਹੋਇਆ, ਜਦ ਇਹਦੇ ਨਾਲੇ ਨਹੀਂ ਜੁੜਿਆ ਹੋਇਆ ਕਿੱਲਾ ਗੜ ਦਿੰਦੇ ਆਪਾਂ ਧਰਤੀ ਚ, ਜੇ ਕਿੱਲਾ ਨਾ ਪੁੱਟ ਹੋਵੇ ਤਾਂ ਫਿਰ ਧਰਤੀ ਨੂੰ ਖਿੱਚ ਕੇ ਲੈ ਜਾਵੇ ਬੱਜ, ਜਿੰਨਾ ਚਿਰ ਕਿੱਲਾ ਪੁੱਟ ਨਹੀਂ ਹੁੰਦਾ ਤੇ ਧਰਤੀ ਦਾ ਬੋਝ ਤਾਂ ਫਿਰ ਨਾਲੇ ਜਾਊਗਾ। ਇੱਕ ਲੈ ਸਰੀਰ ਸੰਸਾਰ ਦੇ ਵਿੱਚ ਜਿਹੜਾ ਇਹਦੇ ਨਾਲ ਵੱਜ ਗਿਆ ਉਹ ਸੰਸਾਰ ਦਾ ਸਾਰਾ ਬੋਝ ਲੈ ਕੇ ਜਾਊਗਾ ਫਿਰ, ਕਾਹੇ ਨੀ ਸੰਸਾਰ ਅਸੀਂ ਛੱਡਦੇ ਸਰੀਰ ਕਰਕੇ, ਜੇ ਗੱਠ ਸਰੀਰ ਕਿੱਲੇ ਨੂੰ ਖੁੱਲ ਗਈ ਸਰੀਰ ਸੰਸਾਰ ਨੂੰ ਖੁੱਲ ਗਈ, ਕਿੱਲੇ ਨੂੰ ਸੱਕੜ ਖੁੱਲ ਗਿਆ ਧਰਤੀ ਨੂੰ ਖੁੱਲ ਗਿਆ, ਫਿਰ ਕਿੱਲਾ ਤਾਂ ਸਰੀਰ ਹੈ ਇਹਦੇ ਨਾਲ ਸੰਕਟ ਖੋਲ ਲੈਣਾ ਬਸ, ਸੰਸਾਰ ਸਾਨੂੰ ਕੀ ਕਹਿੰਦੇ ਧਰਤੀ ਕੀ ਕਹਿੰਦੀ ਉਹਨੂੰ, ਮੈਂ ਇਸਨੂੰ ਧਰਤੀ ਤੇ ਤਾਂ ਖੜੀ ਹੋਇਆ, ਧਰਤੀ ਨੀ ਕੁਛ ਕਹਿੰਦੀ, ਕਹਿੰਦਾ ਤਾਂ ਕਿੱਲਾ, ਬਾਹਰ ਨੀ ਸਾਨੂੰ ਕੋਈ ਵੀ ਕੁਛ ਕਹਿੰਦਾ, ਜੋ ਕੁਛ ਕਹਿੰਦਾ ਸਰੀਰ ਕਹਿੰਦਾ, ਇਹਦੇ ਕਰਕੇ ਹੀ ਆ ਸਭ ਕੁਛ, ਜੇ ਇਹਦੇ ਨਾਲ ਉਹ ਹੈ ਨੀ ਤੇ ਦੂਏ ਸਰੀਰ ਸਾਨੂੰ ਮੁਖਾਲੇ ਕੀ ਕਹਿੰਦੇ, ਮੁਖਾਲੇ ਤਾਂ ਕੋਈ ਕੁਛ ਨੀ ਕਹਿੰਦਾ, ਦੂਏ ਦੇ ਗੱਲੇ ਉਹਨਾਂ ਦੇ ਗਲਾਂ ਚ ਰੱਸੇ ਪਏ ਨੇ ਤੁਹਾਡੇ ਪਏ ਨੇ, ਦੂਏ ਦਾ ਗੱਲਾਂ ਦੂਏ ਖਾਤਰ ਹੈ, ਉਹਦੇ ਖਾਤਰ ਤਾਂ ਉਹ ਗੱਲ ਹੈ ਜਿਹਦਾ ਸੰਭਲੋ, ਜਿਹਦੇ ਨਾਲ ਜਿਹੜੇ ਗੱਲੇ ਚ ਸਾਡਾ ਰੱਸਾ ਸੰਭਲ ਪਿਆ ਹੋਇਆ ਸਾਡੇ ਵਾਸਤੇ ਤਾਂ ਉਹੀ ਗੱਲ ਹੈ। ਸੁੱਖ ਦੁੱਖ ਸਭ ਕਰ ਨਾਮ ਆਧਾਰਾ,
ਆਧਾਰਾ
ਸੁੱਖ ਦੁੱਖ ਨੂੰ ਸਭ ਕਰਨਾ, ਨਾਮ ਨੂੰ ਆਧਾਰ ਬਣਾਉਣਾ, ਜੋਗੀਆਂ ਨੂੰ ਪਤਾ ਹੀ ਨਹੀਂ, ਜੋ ਕਿ ਸੁੱਖ ਦੁੱਖ ਨੂੰ ਸਭ ਨਹੀਂ ਬੋਲਦੇ, ਦੁੱਖ ਨੂੰ ਦੁੱਖ ਸਮਝਦੇ ਨੇ ਮੰਨਦੇ ਨੇ, ਦੁੱਖ ਦਿੰਦੇ ਨੇ ਸਰੀਰ ਨੂੰ, ਉਹ ਦੁੱਖ ਦਿੰਦੇ ਨੇ ਹੋਰ ਤਰ੍ਹਾਂ ਦਾ ਦਿੰਦੇ ਨੇ, ਸਾਧਨਾ ਕਰਦੇ ਨੇ, ਉਹ ਸਰੀਰ ਨੂੰ ਦਿੰਦੇ ਨੇ, ਸਰੀਰ ਤਾਂ ਵਰਮੀ ਹੈ, ਸੰਸਾਰ ਦਾ ਦੁੱਖ ਨਹੀਂ ਸੀ ਦੇਣਾ, ਦੁੱਖ ਇਹਨੂੰ ਕੀ ਦੇਣਾ ਸੀ, ਮਨ ਨੂੰ ਦੁੱਖ ਦੇਣਾ ਸੀ, ਮਨ ਨੂੰ ਦੁੱਖ ਕਿਵੇਂ ਦੇਈਦਾ, ਮਨ ਨੂੰ ਘੜ ਵੇੜੇ ਮਾਰੀਦਾ, ਘੜੀਏ ਘੜੀਏ ਮਾਰੀਏ, ਮਨ ਨੂੰ ਮਾਇਆ ਤੋਂ ਮੋੜਨਾ, ਝੂਠ ਤੋਂ ਮੋੜਨਾ, ਸੱਚ ਵੱਲ ਲਾਉਣਾ, ਜਿਹੜਾ ਹੈ ਨਾ ਇਹ ਮਨ ਇਸ ਗੱਲ ਦਾ ਦੁੱਖ ਮੰਨਦਾ, ਸਭ ਤੋਂ ਵੱਡਾ ਦੁੱਖ ਮਨ ਨੂੰ ਇਹ, ਇਹ ਤਪ ਨਾਲ ਠੀਕ ਹੁੰਦਾ, ਜਿਹੜਾ ਤਪ ਹੈ ਨਾ ਸਾਡਾ ਤਪ, ਮਨ ਨੂੰ ਜ਼ਬਰਦਸਤੀ ਗੁਰਮਤ ਬਣਾਉਣੀ ਇਹ ਤਪ ਹੈ, ਜਪ ਕੀ ਹੈ ਗੁਰਬਾਣੀ ਗੁਰਮਤ ਸਮਝਣੀ, ਜਪ ਹੈ ਗੁਰਮਤ ਨੂੰ ਮੰਨਣ ਵਾਸਤੇ ਮਨ ਨੂੰ ਮਜਬੂਰ ਕਰਨਾ ਇਹ ਤਪ, ਮੰਨਣ ਵੇਲੇ ਦੁੱਖ ਹੀ ਹੁੰਦਾ ਸੁਣਨ ਵੇਲੇ ਨਹੀਂ ਹੁੰਦਾ, ਸਮਝਣ ਵੇਲੇ ਦੁੱਖ ਨਹੀਂ ਮੰਨਦਾ, ਸੁਣਨ ਵੇਲੇ ਦੁੱਖ ਨਹੀਂ ਮੰਨਦਾ, ਮੰਨਣ ਵੇਲੇ ਦੁੱਖ ਮੰਨਦਾ, ਜਿਹੜੀ ਚੀਜ਼ ਤੋਂ ਦੁੱਖ ਮੰਨਦਾ ਉਹ ਤਪ ਹੈ, ਉਸ ਤਪ ਦਾ ਤਾਂ ਕੋਈ ਲਾਭ ਹੈ, ਧੂਣਿਆਂ ਦਬਾਉਣ ਦਾ ਕੀ ਲਾਭ ਹੈ ਜੀ, ਧੂਣਿਆਂ ਦਬਾਉਣ ਦਾ ਲਾਭ ਇਹ ਹੈ, ਲੋਕ ਕਹਿੰਦੇ ਬੱਲੇ ਬੱਲੇ ਵੀ ਜੇਠ ਦੇ ਵੀ ਕਿੰਨੀ ਅੱਖ ਚ ਬੈਠਾ, ਬੜਾ ਸੰਤ ਹੈ, ਬੜਾ ਕਰਨੀ ਵਾਲਾ, ਚਲੋ ਜੀ ਮਾਨਤਾ ਇਹਦੀ ਹੋ ਜਾਏ, ਚਲੋ ਦੋ ਚਾਰ ਵਾਰ ਧੂੜੀਆਂ ਦਬਾਈਆਂ, ਵਿਹਲੇ ਬੈਠੇ ਰੋਟੀ ਮਿਲਣ ਲੱਗ ਜਾਂਦੀ, ਆਹ ਲਾਭ ਹੈ ਢਿੱਡ ਦੀ ਭੁੱਖ ਦਾ ਲਾਭ ਹੈ, ਉਹਨੂੰ ਹੋਰ ਕੁਛ ਨਹੀਂ, ਬਿਨਾਂ ਹੱਥ ਲਾਏ ਤੇ ਰੋਟੀ ਮਿਲਣ ਲੱਗ ਜਾਂਦੀ, ਦੁਨੀਆਂ 'ਚ ਇੱਜ਼ਤ ਹੋ ਜਾਂਦੀ, ਬੜੇ ਸਦਾਈ ਲੋਕ ਨੇ ਜਿਹਨਾਂ ਨੂੰ ਗਿਆਨ ਹੈ ਜੀ, ਉਹਨਾਂ 'ਚ ਇੱਜ਼ਤ ਹੋ ਜਾਂਦੀ, ਗੁਰੂ ਘਰ ਨਹੀਂ ਇੱਜ਼ਤ ਕਰਦਾ ਇਸ ਲੋਕਾਂ ਦੀ, ਗੁਰਬਾਣੀ ਦਾ ਕਹਿੰਦੀ ਤਬਾਹ ਨਹੀਂ ਲੋਭੀ ਹੈ, ਲੋਭੀ ਤਬਾਹ ਹੁੰਦਾ, ਉਹ ਤਾਂ ਲੋਭ ਕਰਕੇ ਕਰਦਾ ਵੀ ਬੈਠੇ ਨੂੰ ਰੋਟੀ ਮਿਲੂਗੀ, ਲੋਭ ਹੈ ਉਹਦੇ ਅੰਦਰ। ਇਸੇ ਤਪਿਆ ਨੂੰ, ਇਸ ਤਪ ਨੂੰ ਖੰਡਨ ਕਰਦੀ ਹੈ। ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੇ ਭਾਉ ਹੈ ਦੂਜਾ। ਉਹ ਭੁੱਖ ਤਾਂ ਮਾਇਆ ਦੀ ਹੈ ਤੁਹਾਨੂੰ, ਜਿੱਥੇ ਭਾਉ ਦੂਜਾ, ਭੁੱਖ ਮਾਇਆ ਦੀ ਹੈ, ਸਰੀਰ ਦੀ ਭੁੱਖ ਜਿੱਥੇ ਬੁਰੇ ਹੈ। ਜਿਹੜੇ ਜਪ ਤਪ ਕੀਤੇ ਨੇ ਸਰੀਰ ਵਾਸਤੇ, ਸਰੀਰ ਦੀਆਂ ਲੋੜਾਂ ਵਾਸਤੇ, ਸਾਰੇ ਨਿਸਫਲ ਨੇ। ਕਾਹਦਾ ਜਪ ਹੈ, ਕਾਹਦਾ ਤਪ ਹੈ, ਉਹ ਕਾਹਦੇ ਵਰਤ ਨੇ, ਕਾਹਦੀ ਪੂਜਾ ਹੈ, ਸਰੀਰ ਦਾ ਕੀ ਹੱਥ ਪੈਰ ਦਿੱਤੇ ਨੇ, ਕੰਮ ਕਰੋ ਖਾਓ, ਇਹਦਾ ਤਾਂ ਹੱਲ ਦੁਨੀਆ ਹੀ ਕਰਦੀ ਹੈ। ਤੁਸੀਂ ਨੂੰ ਧਰਮ ਦਾ ਸਾਧਨ ਬਣਾ ਲਿਆ ਸਰੀਰ ਪਾਲਣ ਵਾਸਤੇ, ਤੁਹਾਡੇ ਨਾਲ ਧਾਰਮਿਕ ਉਹ ਨੇ ਜਿਹੜੇ ਕਮਾ ਕੇ ਖਾਂਦੇ ਨੇ, ਕਾਲ ਖਾ ਕੇ ਛੱਥੋਂ ਦੇ ਉਹ ਚੰਗੇ ਨੇ, ਜਿਨ੍ਹਾਂ ਨੇ ਵੀ ਰਾਹ ਪਛਾਣਿਆ ਗੁਰਮਤ ਦਾ, ਉਹਨਾਂ ਨੇ ਕਾਲ ਖਾਧਾ, ਆਪਣੀ ਦਸਾਂ ਨੌਹਾਂ ਦੀ ਕਿਰਤ ਕਰਕੇ ਖਾਧਾ, ਕੁਛ ਹੱਥੋਂ ਕਿਸੇ ਨੂੰ ਰੋਟੀ ਖਲਾਈ ਹੋਈ ਹੈ। ਕਬੀਰ ਕੋਲ ਜੇ ਕੋਈ ਆ ਜਾਂਦਾ ਤਾਂ ਉਹਨੂੰ ਖਲਾ ਦਿੰਦਾ ਤਾਂ ਰੋਟੀ, ਜੇ ਖਾਣਾ ਚਾਹੇ, ਜੇ ਨਹੀਂ ਉਹ ਕਹਿੰਦਾ ਸੀ ਵੀ ਜਲਾਹ ਮੈਂ ਨਹੀਂ ਖਾਣਾ ਦਾਂਗਾ ਭਾਈ, ਤੈਨੂੰ ਕੋਈ ਸੁੱਕਾ ਛੋਲੇ ਛਾਲੇ ਲਿਆ ਦਿੰਦੇ ਬਾਜ਼ਾਰ ਤੋਂ, ਉਹ ਖਾਲੀ ਕਿਸੇ ਨੇ ਖਾਣੀ ਹੈ, ਕਿਸੇ ਤੇ ਮੰਗਣੀ ਹੈ। ਉਹ ਕਹਿੰਦਾ ਜੋ ਕੀ ਭੂਸੀ ਖਾਓ, ਕਬੀਰ ਪ੍ਰੀਤ ਇੱਕ ਸਭ ਕੀ ਹੈ, ਪ੍ਰੀਤ ਕਰਾਲੇ ਕਰਨੀ ਚਾਹੀਦੀ ਹੈ, ਬਾਲੇ ਸਰੀਰ ਨਾਲ ਨਹੀਂ ਕਰਨੀ ਚਾਹੀਦੀ, ਅੰਦਰ ਕਰਨੀ ਚਾਹੀਦੀ ਹੈ। ਖਾਣ ਨੂੰ ਚਾਹੇ ਜੌ ਕੀ ਭੂਸੀ ਮਿਲੇ, ਕਹਿੰਦੇ ਜੌਆਂ ਦਾ ਆਟਾ ਬਣੇ ਮਿਲੇ, ਛਾਣ ਮਿਲ ਜਾਵੇ, ਜੌਆਂ ਦਾ ਬੂਰਾ ਹੀ ਮਿਲ ਜਾਵੇ ਚਾਹੇ, ਬਾਲੇ ਸਰੀਰ ਦਾ ਕੀ ਹੈ, ਡੰਗਰ ਪੱਠੇ ਖਾ ਕੇ ਨਹੀਂ ਗੁਜ਼ਾਰਾ ਕਰ ਲੈਂਦੇ।
ਆਪੇ ਪਾਰ ਉਤਾਰਨ ਹਾਰਾ,
ਆਪੇ ਪਾਰ ਉਤਾਰਨ ਹਾਰਾ, ਜਦੋਂ ਨਾਮ ਦਾ ਅਧਾਰਾ ਹੈ, ਨਾਮ ਦਾ ਜਿਹਦਾ ਅਧਾਰਾ ਬਹੁਤ ਵਿੱਚ ਹੈ, ਜਹਾਜ਼ ਵਿੱਚ ਹੈ, ਜੇ ਨਾਮ ਨਾਮ ਅਧਾਰਾ ਹੈ ਤਾਂ ਜਹਾਜ਼ ਵਿੱਚ ਹੈ, ਤੇ ਜਹਾਜ਼ ਚਲਾਉਣ ਵਾਲਾ ਨਹੀਂ ਉਹ, ਰੇਲ ਦੇ ਵਿੱਚ ਆਪਾਂ ਬਹਿ ਜਾਂਦੇ ਹਾਂ, ਸਟੇਸ਼ਨ ਤੇ ਜਾ ਕੇ ਦੋ ਘੰਟੇ ਰੁਕ ਜਾਂਦੀ ਹੈ, ਕਹਿੰਦੇ ਗਾਹ ਕੋਈ ਫਾੜਨ ਪੈ ਗਈ ਤੇ ਆਪਾਂ ਹੁਣ ਗੱਲੇ ਤੁਰ ਕੇ ਚਲੇ ਜਾਵਾਂਗੇ, ਬੈਠੇ ਹਾਂ ਗੱਡੀ, ਜੇ ਗੱਡੀ 'ਚ ਅਸੀਂ ਚੜ੍ਹ ਗਏ ਜਹਾਜ਼ 'ਚ, ਪਾਰ ਉਤਾਰਨ ਉਹਨੇ ਆ ਪਿਆ, ਸਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਫਿਰ ਲੇਟ ਜਾਂਦੀ ਹੈ, ਪਹਿਲਾਂ ਜਾਂਦੀ ਹੈ, ਕੱਲ੍ਹ ਜਾਂਦੀ ਹੈ, ਕਦੇ ਨਹੀਂ ਜਾਂਦੀ, ਇਹਦੇ ਸਾਨੂੰ ਕੀ ਹੈ, ਬਿਹਤਰ ਲੱਗਿਆ ਵਿੱਚ ਬੈਠੇ ਆਰਾਮ ਨਾਲ। ਜਾਜਾ ਉਹਨਾਂ ਦਾ ਜ਼ਿਆਦਾ ਫਿਕਰ ਹੈ ਜਿਹਨਾਂ ਦੀ ਲਾਈਨ ਖਰਾਬ ਹੋਈ ਹੋਈ ਹੈ, ਉਹਨਾਂ ਨੂੰ ਚਿੰਤਾ ਨਹੀਂ, ਉਹ ਰਾਤ ਨੂੰ ਵੀ ਟੋਰ ਜਾਂਦੇ ਫਿਰਦੇ ਲਾਈਨ ਠੀਕ ਕਰਦੇ, ਤੁਸੀਂ ਆਰਾਮ ਨਾਲ ਪੈ। ਇਸ ਕਰਕੇ ਗਾਹਾਂ ਦਾ ਫਿਕਰ ਸਾਨੂੰ ਨਹੀਂ, ਆਪੇ ਪਾਰ ਉਤਾਰਨ, ਸਾਡੀ ਡਿਊਟੀ ਖਤਮ, ਨਾਮ ਨੂੰ ਆਧਾਰ ਬਣਾਉਣ ਤੱਕ ਦੀ ਡਿਊਟੀ ਹੈ ਸਾਡੀ, ਜਿਹੜਾ ਹੁਕਮ ਦੇ ਵਿੱਚ ਆ ਨਾ, ਗੁਰ ਕੇ ਪਾਣੇ ਜੇ ਚੱਲੇ ਵਿੱਚ ਬਹੁਤ ਬੈਠਾ, ਬਸ ਬਹਿ ਗਿਆ ਬਹੁਤ ਦੇ ਵਿੱਚ, ਗਾਹਾਂ ਡਰਾਈਵਰ ਜਾਣੇ, ਬਹੁਤ ਵਾਲਾ ਜਾਣੇ, ਗਾਹਾਂ ਜਹਾਜ਼ ਜਾਣੇ, ਜਹਾਜ਼ ਦਾ ਡਰਾਈਵਰ ਜਾਣੇ, ਉਹ ਤਾਂ ਅੱਜ ਹੀ ਸੱਚਖੰਡ ਚ ਬਹਿ ਗਿਆ ਜਾ ਕੇ, ਸਮੁੰਦਰ ਤੋਂ ਤਾਂ ਬਾਹਰ ਆ, ਖਤਰਾ ਤਾਂ ਕੋਈ ਹੈ ਹੀ ਨਹੀਂ, ਇਹ ਕਿਹੜਾ ਇਹੋ ਜਿਹਾ ਦੇਸੀ ਜਹਾਜ਼ ਆ ਵੀ ਡੁੱਬ ਜੂ, ਆਦਮੀ ਦਾ ਬਣਾਇਆ ਜਹਾਜ਼ ਤਾਂ ਹੈ ਨਹੀਂ, ਪਰਮੇਸ਼ਰ ਨੇ ਭਾਵਸਾ ਕਰ ਬਣਾਇਆ, ਪਰਮੇਸ਼ਰ ਨੇ ਜਹਾਜ਼ ਬਣਾਇਆ, ਇਹਦੇ ਤਾਂ ਕਬਲ ਨਹੀਂ ਡੁੱਬਦਾ ਪਾਣੀ 'ਚ, ਜਿੰਨਾ ਮਰਜ਼ੀ ਹੋ ਜਾਵੇ ਜਹਾਜ਼ ਤਾਂ ਕਿੱਥੇ ਡੁੱਬ ਜੂ, ਕਮਲ ਫੁੱਲ 'ਚੋਂ ਜਹਾਜ਼ ਪੈਦਾ ਹੁੰਦਾ ਹੈ, ਕਮਲ ਨਹੀਂ ਡੁੱਬਦਾ ਜਿਹ 'ਚੋਂ ਪੈਦਾ ਜਹਾਜ਼ ਹੁੰਦਾ ਪਾਣੀ 'ਚ, ਕਮਲ ਕਾਹਦੇ ਨਾਂ ਰੱਖਿਆ ਫੁੱਲ ਦਾ, ਕਮਲ ਪਾਣੀ ਜਿੰਨੀ ਡੁੱਬਦਾ ਜਿੰਨਾ ਮਰਜ਼ੀ ਪਾਣੀ ਆ ਜਾਵੇ, ਟੋਕੜਾ ਥੱਲੇ ਜਾੜਾ ਉਹਦੀ ਜ਼ਮੀਨ 'ਚ, ਕਮਲ ਦੀ ਜੜ ਜ਼ਮੀਨ 'ਚ ਹੈ ਹੀ ਨਹੀਂ, ਪਾਣੀ ਦੇ ਵਿੱਚ ਮਿੱਟੀ ਉਹਦੇ ਵਿੱਚ ਰੱਖ ਲਈ ਜਾਂਦਾ, ਜੇ ਪਾਣੀ ਭਾਜੀ ਉੱਤਾ ਹੋਰ ਹੋ ਜੂ, ਤੇ ਕਮਲ ਦੇ ਵਿੱਚੋਂ ਜਹਾਜ਼ ਪੈਦਾ ਹੁੰਦਾ ਹੈ, ਕਮਲ ਦੇ ਵਿੱਚ ਸ਼ਬਦ ਪੈਦਾ ਹੁੰਦਾ ਹੈ,